ఈ ఆకాశవాణి ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਅਤੇ ਸੀਨੀਅਰ ਬੀਜੇਪੀ ਨੇਤਾ ਨਰਿੰਦਰ ਮੋਦੀ ਅੱਜ ਬਿਹਾਰ ਵਿਚ ਬੂਥ ਪੱਧਰ ਤੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨ ਨਾਲ ਬਿਹਾਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨਗੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਏਸ਼ੀਆ ਦੀ ਸਭ ਤੋਂ ਵੱਡੀ 16ਵੀਂ ਅੰਤਰਰਾਸ਼ਟਰੀ ਰੇਲਵੇ ਉਪਕਰਨ ਨੁਮਾਇਸ਼ 2025 ਦਾ ਉਦਘਾਟਨ ਕੀਤਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਫੌਜੀਆਂ ਤੋਂ ਉਨ੍ਹਾਂ ਦੇ ਆਸ਼ਰਿਤਾਂ ਲਈ ਭਲਾਈ ਗ੍ਰਾਂਟਾਂ ਵਿਚ 100% ਵਾਧੇ ਨੂੰ ਪ੍ਰਵਾਨਗੀ ਦਿੱਤੀ ਏ ਪੰਜਾਬ ਪੁਲਿਸ ਨੇ ਰਾਜ ਵਿਚ ਦਹਿਸ਼ਤਗਰਦ ਨੈਟਵਰਕਾਂ ਅਤੇ ਜਥੇਬੰਦਕ ਅਪਰਾਧਾਂ ਨਾਲ ਜੁੜੇ 203 ਵਿਦੇਸ਼ੀ ਹੈਂਡਲਰਾਂ ਵਿਰੁੱਧ ਰੈੱਡ ਕਾਰਨਰ ਅਤੇ ਬਲੂ ਕਾਰਨਰ ਨੋਟਿਸ ਜਾਰੀ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ ਦੇਸ਼ ਅੱਜ ਪ੍ਰਸਿੱਧ ਵਿਗਿਆਨੀਆਂ ਅਤੇ ਸਾਬਕਾ ਰਾਸ਼ਟਰਪਤੀ ਡਾ APJ ਅਬਦੁਲ ਕਲਾਮ ਨੂੰ ਉਨ੍ਹਾਂ ਦੇ ਜਨਮ ਵਰ੍ਹੇਗੰਢ ਤੇ ਯਾਦ ਕਰ ਰਿਹਾ ਹੈ ਤੇ ਭਾਰਤ ਨੂੰ 2026 ਤੋਂ 2028 ਲਈ 7ਵੀਂ ਵਾਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਬਿਨਾਂ ਕਿਸੇ ਵਿਰੋਧ ਦੇ ਚੁਣਿਆ ਗਿਆ ਹੈ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਅਤੇ ਸੀਨੀਅਰ ਬੀਜੇਪੀ ਨੇਤਾ ਨਰਿੰਦਰ ਮੋਦੀ ਅੱਜ ਬਿਹਾਰ ਵਿਚ ਬੂਥ ਪੱਧਰ ਤੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨ ਨਾਲ ਬਿਹਾਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨਗੇ ਉਹ ਮੇਰਾ ਬੂਥ ਸਭਸੇ ਮਜ਼ਬੂਤ ਮੁਹਿੰਮ ਦੇ ਹਿੱਸੇ ਵਜੋਂ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨਗੇ ਚੋਣ ਮੁਹਿੰਮ ਵਿਚ ਪਾਰਟੀ ਵਰਕਰਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਹ ਬਿਹਾਰ ਵਿਚ NDA ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੀ ਊਰਜਾ ਨਾਲ ਕੰਮ ਕਰ ਰਹੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਮਰਪਿਤ ਅਤੇ ਵਚਨਬੱਧ ਵਰਕਰਾਂ ਨਾਲ ਗੱਲਬਾਤ ਕਰਨ ਨਾਲ ਨਵੀਂ ਊਰਜਾ ਮਿਲਦੀ ਏ ਸ੍ਰੀ ਮੋਦੀ ਕੁਝ ਵਰਕਰਾਂ ਨਾਲ ਸਿੱਧੇ ਤੌਰ ਤੇ ਵੀ ਗੱਲਬਾਤ ਕਰਨਗੇ ਭਾਰਤੀ ਜਨਤਾ ਪਾਰਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 71 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਏ 243 ਮੈਂਬਰੀ ਵਿਧਾਨ ਸਭਾ ਲਈ ਵੋਟਿੰਗ ਅਗਲੇ ਮਹੀਨੇ ਦੀ 6 ਅਤੇ 11 ਤਰੀਕ ਨੂੰ ਦੋ ਗੇੜਾਂ ਵਿਚ ਹੋਏਗੀ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਕੀਤੀ ਜਾਏਗੀ ਭਾਰਤੀ ਜਨਤਾ ਪਾਰਟੀ ਨੇ ਜੰਮੂ ਕਸ਼ਮੀਰ ਝਾਰਖੰਡ ਉੜੀਸਾ ਅਤੇ ਤੇਲੰਗਾਨਾ ਵਿਚ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜੰਮੂ ਕਸ਼ਮੀਰ ਵਿਚ ਆਗਰ ਸਈਦ ਮੋਹਸਿਨ ਨੂੰ ਬਡਗਾਮ ਲਈ ਅਤੇ ਸ੍ਰੀਮਤੀ ਦੇਵਯਾਨੀ ਰਾਣਾ ਨੂੰ ਨਗਰੋਟਾ ਲਈ ਨਾਮਜ਼ਦ ਕੀਤਾ ਗਿਐ ਝਾਰਖੰਡ ਵਿਚ ਬਾਬੂਲਾਲ ਸੋਰੇਨ ਘਾਟਸ਼ਿਲਾ ਤੋਂ ਜ਼ਿਮਨੀ ਚੋਣ ਲੜਨਗੇ ਉੜੀਸਾ ਵਿਚ ਜੈਡ ਉਲੱਕੀਆ ਨੂੰ ਨੁਆਪਾੜਾ ਲਈ ਨਾਮਜ਼ਦ ਕੀਤਾ ਗਿਐ ਤੇਲੰਗਾਨਾ ਵਿਚ ਲੰਕਾਲਾ ਦੀਪਕ ਰੈੱਡੀ ਜੁਬਲੀ ਹਿਲਸ ਤੋਂ ਚੋਣ ਲੜਨਗੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 16ਵੀਂ ਅੰਤਰਰਾਸ਼ਟਰੀ ਰੇਲਵੇ ਉਪਕਰਨ ਨੁਮਾਇਸ਼ 2025 ਦਾ ਉਦਘਾਟਨ ਕੀਤਾ ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਰੇਲਵੇ ਨੁਮਾਇਸ਼ ਏ 15 ਤੋਂ ਵੱਧ ਦੇਸ਼ਾਂ ਦੇ 450 ਤੋਂ ਵੱਧ ਨੁਮਾਇਸ਼ਕਾਰ ਅਤਿ ਆਧੁਨਿਕ ਰੇਲਵੇ ਅਤੇ ਮੈਟਰੋ ਉਤਪਾਦਾਂ ਨਵੀਆਂ ਕਾਢਾਂ ਅਤੇ ਨਿਰੰਤਰ ਰਹਿਣਯੋਗ ਹੱਲਾਂ ਦਾ ਵਿਖਾਲਾ ਕਰ ਰਹੇ ਨੇ ਇਸ ਮੌਕੇ ਬੋਲਦਿਆਂ ਸ੍ਰੀ ਵੈਸ਼ਨੋ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੇਲਵੇ ਦੇ ਆਧੁਨਿਕੀਕਰਨ ਤੇ ਜ਼ੋਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਰੇਲਵੇ ਇਸ ਸਮੇਂ ਤੇਜ਼ ਰਫ਼ਤਾਰ ਨਾਲ ਆਧੁਨਿਕੀਕਰਨ ਲਈ ਹਰ ਸਾਲ 2,56,000 ਕਰੋੜ ਰੁਪਏ ਦੀ ਪੂੰਜੀਕਾਰੀ ਕਰ ਰਿਹਾ ਹੈ ਸ੍ਰੀ ਵੈਸ਼ਨੋ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਸਮੇਂ ਦੌਰਾਨ ਲਗਭਗ 35,000 ਕਿਲੋਮੀਟਰ ਪਟੜੀਆਂ ਬਣਾਈਆਂ ਗਈਆਂ ਨੇ ਅਤੇ 46,000 ਕਿਲੋਮੀਟਰ ਰੇਲਵੇ ਪਟੜੀਆਂ ਦਾ ਬਿਜਲੀਕਰਨ ਕੀਤਾ ਗਿਆ ਹੈ
We have 35,000 kilometers of tracks built in the last 11 years, 46,000 kilometers of railway tracks electrified in the last 11 years, phenomenal number, 40,000 new coaches manufactured, first bullet train project is now 325 kilometers done and recently I visited both Surat and Bilimora stations, that is the first section which will be opened in 2027, work is going on at a very very rapid pace.
ਸ੍ਰੀ ਵੈਸ਼ਨੋ ਨੇ ਕਿਹਾ ਕਿ ਰੇਲਵੇ ਇਕ ਪ੍ਰਮੁੱਖ ਬਰਾਮਦ ਕੇਂਦਰ ਵਜੋਂ ਵੀ ਉਭਰ ਰਿਹਾ ਅਤੇ ਹਾਲ ਹੀ ਵਿਚ ਭਾਰਤ ਵਿਚ ਬਣੇ ਲੋਕੋਮੋਟਿਵਸ ਦੀ ਅਫਰੀਕਾ ਵਿਚ ਬਰਾਮਦ ਕੀਤੀ ਗਈ ਏ ਇਸ ਮੌਕੇ ਤੇ ਭਾਰਤੀ ਸਨਅਤਾਂ ਬਾਰੇ ਸੰਘ CII ਦੇ ਡਾਇਰੈਕਟਰ ਜਨਰਲ ਚੰਦਰਜੀਤ ਬਨਰਜੀ ਨੇ ਕਿਹਾ ਕਿ ਇਹ ਨੁਮਾਇਸ਼ ਭਾਰਤ ਦੀਆਂ ਰੇਲ ਤਕਨਾਲੋਜੀਆਂ ਅਤੇ ਨਿਰਮਾਣ ਸ਼ਕਤੀ ਦਾ ਵਿਖਾਲਾ ਕਰ ਰਹੀ ਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਫੌਜੀਆਂ ਦੀ ਭਲਾਈ ਬਾਰੇ ਵਿਭਾਗ ਵੱਲੋਂ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਤਹਿਤ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਮਾਲੀ ਸਹਾਇਤਾ ਵਿਚ 100% ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਏ ਪ੍ਰਤੀ ਲਾਭਪਾਤਰੀ ਪੈਨਸ਼ਨ ਗ੍ਰਾਂਟ ਨੂੰ 4,000 ਰੁਪਏ ਤੋਂ ਵਧਾ ਕੇ 8,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ ਇਹ ਬਜ਼ੁਰਗ ਅਤੇ ਗੈਰ ਪੈਨਸ਼ਨਰ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੀਆਂ 65 ਸਾਲ ਤੋਂ ਵੱਧ ਉਮਰ ਦੀਆਂ ਵਿਧਵਾਵਾਂ ਜਿਨ੍ਹਾਂ ਦੀ ਕੋਈ ਨਿਯਮਿਤ ਆਮਦਨ ਨਹੀਂ ਏ ਨੂੰ ਜੀਵਨ ਭਰ ਨਿਰੰਤਰ ਸਹਾਇਤਾ ਪ੍ਰਦਾਨ ਕਰੇਗਾ ਮੰਤਰਾਲੇ ਨੇ ਕਿਹਾ ਕਿ ਦੋ ਨਿਰਭਰ ਬੱਚਿਆਂ ਤੱਕ ਪ੍ਰਤੀ ਵਿਅਕਤੀ ਸਿੱਖਿਆ ਗ੍ਰਾਂਟ 1,000 ਤੋਂ ਵਧਾ ਕੇ 2,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਏ ਵਿਆਹ ਗ੍ਰਾਂਟ ਨੂੰ ਵੀ ਪ੍ਰਤੀ ਲਾਭਪਾਤਰੀ 50,000 ਤੋਂ ਵਧਾ ਕੇ 1,00,000 ਕਰ ਦਿੱਤਾ ਗਿਆ ਹੈ मंत्रालय ने भी कहा कि सोधी हुई माली सहायता इस साल 1 नवंबर तो जमा कराई गई अड़ताली लागू हो गया जिसका सालाना माली प्रभाव लगभग 257 करोड़ रूपये है। इन योजनावां रक्षा मंत्री साबका फौजी भलाई फंड राही रकमां दित्तियां जांदियां ने जो कि हथियारबंद फौज झंडा दिवस फंड का एक उप समूह है। यह फैसला गैर पेंशनर साबका फौजियां ते विधवावां लई समाजिक सुरक्षा नूं मजबूत करेगा जो कि साबका फौजियां की सेवा अते कुर्बानी का सन्मान करने लई सरकार की वचनबद्धता की पुष्टि करता है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ @EIRRN ਜਲੰਧਰ। ਪੰਜਾਬ ਪੁਲਿਸ ਨੇ ਰਾਜ ਵਿਚ ਦਹਿਸ਼ਤਗਰਦ ਨੈਟਵਰਕਾਂ ਅਤੇ ਜਥੇਬੰਦਤ ਅਪਰਾਧਾਂ ਨਾਲ ਜੁੜੇ 203 ਵਿਦੇਸ਼ੀ ਹੈਂਡਲਰਾਂ ਦੀ ਪਛਾਣ ਕੀਤੀ ਏ ਅਤੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਵਿਰੁੱਧ ਰੈੱਡ ਕਾਰਨਰ ਅਤੇ ਬਲੂ ਕਾਰਨਰ ਨੋਟਿਸ ਜਾਰੀ ਕਰਨ ਦਾ ਅਮਲ ਸ਼ੁਰੂ ਕਰ ਦਿੱਤੈ ਤਾਂ ਜੋ ਉਨ੍ਹਾਂ ਨੂੰ ਭਾਰਤ ਵਿਚ ਨਿਆਂ ਦੇ ਘੇਰੇ ਚ ਲਿਆਂਦਾ ਜਾ ਸਕੇ। ਰਾਜ ਪੁਲਿਸ ਮੁਖੀ ਗੌਰਵ ਯਾਦਵ ਨੇ ਕੱਲ੍ਹ 2 ਪੁਲਿਸ ਜ਼ਿਲ੍ਹਿਆਂ ਤਰਨ ਤਾਰਨ ਅਤੇ ਬਟਾਲਾ ਵਿਚ ਸੁਰੱਖਿਆ ਸਥਿਤੀ ਬਾਰੇ ਜਾਇਜ਼ਾ ਮੀਟਿੰਗਾਂ ਕਰਨ ਤੋਂ ਬਾਅਦ ਇਕ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਇਹ ਖੁਲਾਸਾ ਕੀਤਾ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਆਉਣ ਵਾਲੇ ਦੀਵਾਲੀ ਦੇ ਤਿਉਹਾਰ ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਵਿਚ ਪੁਲਿਸ ਦੀ ਵੱਧ ਤੋਂ ਵੱਧ ਤੈਨਾਤੀ ਅਤੇ ਚੌਕਸੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਮੀਖਿਆ ਮੀਟਿੰਗਾਂ ਪਾਕਿਸਤਾਨ ਤੋਂ ਨਾਰਕੋ ਦਹਿਸ਼ਤਗਰਦੀ ਅਤੇ ਰਾਜ ਵਿਚ ਜਥੇਬੰਦਤ ਅਪਰਾਧਾਂ ਦੇ ਉਭਰ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਤੇ ਕੇਂਦਰਿਤ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਵਿਦੇਸ਼ੀ ਆਧਾਰਿਤ ਦਹਿਸ਼ਤਗਰਦ ਜਥੇਬੰਦੀਆਂ ਦੇ ਪੰਜਾਬ ਵਿਚ ਸ਼ਾਂਤੀ ਭੰਗ ਕਰਨ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਰਹੀ ਏ। ਉਨ੍ਹਾਂ ਕਿਹਾ ਕਿ ਸਤੰਬਰ 2024 ਤੋਂ ਪੰਜਾਬ ਪੁਲਿਸ ਨੇ 90 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 26 ਦਹਿਸ਼ਤਗਰਦ ਮਾਡੂਲਾਂ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਆਪਣੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਰਾਵੀ ਅਤੇ ਸਤਲੁਜ ਦਰਿਆਵਾਂ ਨੂੰ ਸਾਫ਼ ਡੂੰਘਾ ਅਤੇ ਚੌੜਾ ਕਰਨ ਦੀ ਯੋਜਨਾ ਬਣਾ ਰਿਹੈ ਤਾਂ ਜੋ ਭਵਿੱਖ ਵਿਚ ਆਉਣ ਵਾਲੇ ਹੜ੍ਹਾਂ ਤੋਂ ਰਾਜ ਨੂੰ ਸਥਾਈ ਤੌਰ ਤੇ ਬਚਾਇਆ ਜਾ ਸਕੇ। ਇਸ ਨੇ ਕੇਂਦਰ ਸਰਕਾਰ ਤੋਂ ਬਿਆਸ ਸਰਿਆ ਜਿਸ ਨੂੰ ਰਾਮਸਰ ਸਾਈਟ ਵਜੋਂ ਵੀ ਨਾਮਜ਼ਦ ਕੀਤਾ ਗਿਐ ਨੂੰ ਸਾਫ਼ ਕਰਨ ਦੀ ਇਜਾਜ਼ਤ ਮੰਗੀ ਏ। ਬਿਆਸ ਦਰਿਆ ਦੇ ਨਾਲ ਲਗਦੇ 28 ਸਥਾਨਾਂ ਦੀ ਪਛਾਣ ਕੀਤੀ ਗਈ ਏ ਜਿਨ੍ਹਾਂ ਨੂੰ ਤੁਰੰਤ ਸਫ਼ਾਈ ਦੀ ਜ਼ਰੂਰਤ ਏ ਅਤੇ ਕੇਂਦਰ ਨੂੰ ਸਫ਼ਾਈ ਦੇ ਉਦੇਸ਼ਾਂ ਲਈ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦੀ ਵੀ ਅਪੀਲ ਕੀਤੀ ਗਈ ਏ। ਪੰਜਾਬ ਦੇ ਖਜ਼ਾਨਾ ਅਤੇ ਯੋਜਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹੈ ਕਿ ਮੌਜੂਦਾ ਹੜ੍ਹਾਂ ਅਤੇ 2023 ਦੇ ਹੜ੍ਹਾਂ ਦੌਰਾਨ ਸੂਬੇ ਨੂੰ ਕਾਫ਼ੀ ਨੁਕਸਾਨ ਹੋਇਆ ਇਸ ਲਈ ਲੰਬੇ ਸਮੇਂ ਦੀ ਹੜ੍ਹ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਰਿਆਵਾਂ ਨੂੰ ਸਾਫ਼ ਕਰਨ ਦੀ ਬੇਹੱਦ ਜ਼ਰੂਰਤ ਏ। ਦੇਸ਼ ਅੱਜ ਪ੍ਰਸਿੱਧ ਵਿਗਿਆਨੀ ਅਤੇ ਸਾਬਕਾ ਰਾਸ਼ਟਰਪਤੀ ਡਾ APJ ਅਬਦੁਲ ਕਲਾਮ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਤੇ ਯਾਦ ਕਰ ਰਿਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ। ਇਕ ਸੋਸ਼ਲ ਮੀਡੀਆ ਸੰਦੇਸ਼ ਵਿਚ ਉਪ ਰਾਸ਼ਟਰਪਤੀ ਰਾਧਾ ਕ੍ਰਿਸ਼ਨਨ ਨੇ ਡਾ ਕਲਾਮ ਨੂੰ ਦੂਰਅੰਦੇਸ਼ ਵਿਗਿਆਨੀ ਇਕ ਪ੍ਰੇਰਣਾਦਾਇਕ ਨੇਤਾ ਅਤੇ ਇਕ ਸੱਚਾ ਦੇਸ਼ ਭਗਤ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਨਿਮਰਤਾ ਹਮਦਰਦੀ ਅਤੇ ਵਿਦਿਆਰਥੀਆਂ ਨਾਲ ਨਿਯਮਿਤ ਗੱਲਬਾਤ ਨੇ ਉਨ੍ਹਾਂ ਨੂੰ ਇਕ ਅਜਿਹੀ ਸ਼ਖਸੀਅਤ ਬਣਾਇਆ ਜਿਨ੍ਹਾਂ ਨੂੰ ਸਾਰੀਆਂ ਪੀੜੀਆਂ ਪਿਆਰ ਨਾਲ ਯਾਦ ਕਰਦੀਆਂ ਨੇ। ਵਿਗਿਆਨ ਅਤੇ ਨੌਜਵਾਨਾਂ ਦੇ ਸ਼ਕਤੀਕਰਨ ਵਿਚ ਉਨ੍ਹਾਂ ਦੇ ਅਣਥਕ ਯਤਨਾਂ ਨੇ ਭਾਰਤ ਦੇ ਸਵੈ ਨਿਰਭਰਤਾ ਵੱਲ ਮਾਰਗ ਨੂੰ ਮਜ਼ਬੂਤ ਕੀਤਾ। ਸ੍ਰੀ ਰਾਧਾ ਕ੍ਰਿਸ਼ਨਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਡਾ ਕਲਾਮ ਦਾ ਦ੍ਰਿਸ਼ਟੀਕੋਣ ਹਰ ਭਾਰਤੀ ਨੂੰ ਨਵੀਆਂ ਕਾਢਾਂ ਸੇਵਾ ਅਤੇ ਇਮਾਨਦਾਰੀ ਨਾਲ ਅਗਵਾਈ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਡਾ ਕਲਾਮ ਇਕ ਦੂਰਅੰਦੇਸ਼ ਨੇਤਾ ਸਨ ਜਿਨ੍ਹਾਂ ਨੇ ਨੌਜਵਾਨ ਮਨਾਂ ਨੂੰ ਜਗਾਇਆ ਅਤੇ ਰਾਸ਼ਟਰ ਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕੀਤਾ। ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਜੀਵਨ ਲੋਕਾਂ ਨੂੰ ਯਾਦ ਦਵਾਉਂਦਾ ਹੈ ਕਿ ਕਾਮਯਾਬੀ ਲਈ ਨਿਮਰਤਾ ਅਤੇ ਸਖ਼ਤ ਮਿਹਨਤ ਬੇਹੱਦ ਜ਼ਰੂਰੀ ਏ।
ਕਲਾਮ ਸਾਹਿਬ ਦਾ ਜੀਵਨ ਇਤਨਾ ਵਿਆਪਕ, ਵਿਸ਼ਾਲ ਔਰ ਗਹਿਰਾ ਰਹਾ ਹੈ ਕਿ ਉਨਕੋ ਯਾਦ ਕਰਨੇ ਕਾ ਗਰਵ ਹੋਤਾ ਹੈ, ਲੇਕਿਨ ਸਾਥ ਮੇਂ ਕਸਕ ਵੀ ਰਹਤੀ ਹੈ ਕਿ ਕਾਸ਼ ਵੋ ਹਮਾਰੇ ਸਾਥ ਹੋਤੇ ਤੋ ਯੇ ਜੋ ਕਮੀ ਮਹਿਸੂਸ ਹੋਤੀ ਹੈ ਇਸਕੋ ਕੈਸੇ ਭਰਨਾ, ਯੇ ਹਮ ਸਭ ਕੇ ਲੀਏ ਇੱਕ ਚੁਣੌਤੀ ਹੈ। ਔਰ ਮੁਝੇ ਵਿਸ਼ਵਾਸ ਹੈ ਕਿ ਅਬਦੁਲ ਕਲਾਮ ਜੀ ਕੇ ਆਸ਼ੀਰਵਾਦ ਸੇ ਉਨ੍ਹਾਂਨੇ ਹਮ ਦੇਸ਼ਵਾਸੀਓਂ ਕੋ ਜੋ ਸਿਕਸ਼ਾ ਦੀਕਸ਼ਾ ਦੀ ਹੈ ਉਸੇ ਹਮ ਅਵਸ਼ ਉਸਕੋ ਪੂਰਾ ਕਰਨੇ ਕਾ ਭਰਪੂਰ ਪ੍ਰਯਾਸ ਕਰੇਂਗੇ।
ਭਾਰਤ ਨੂੰ ਅਗਲੇ ਸਾਲ ਤੋਂ ਸ਼ੁਰੂ ਹੋਣ ਵਾਲੇ 3 ਸਾਲਾਂ ਦੇ ਕਾਰਜਕਾਲ ਯਾਨੀ 2026 ਤੋਂ 2028 ਤੱਕ ਲਈ 7ਵੀਂ ਵਾਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਬਿਨਾਂ ਕਿਸੇ ਵਿਰੋਧ ਦੇ ਚੁਣਿਆ ਗਿਐ। ਕੱਲ੍ਹ ਮਹਾਂਸਭਾ ਵੱਲੋਂ ਭਾਰਤ ਦੀ ਚੋਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਕਿਹਾ ਕਿ ਇਹ ਚੋਣ ਮਨੁੱਖੀ ਅਧਿਕਾਰਾਂ ਅਤੇ ਮੌਲਿਕ ਆਜ਼ਾਦੀਆਂ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਏ। ਪ੍ਰਧਾਨ ਮੰਤਰੀ ਅਤੇ ਸੀਨੀਅਰ ਬੀਜੇਪੀ ਨੇਤਾ ਨਰੇਂਦਰ ਮੋਦੀ ਅੱਜ ਬਿਹਾਰ ਵਿਚ ਬੂਥ ਪੱਧਰ ਤੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨ ਨਾਲ ਬਿਹਾਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨਗੇ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 16ਵੀਂ ਅੰਤਰਰਾਸ਼ਟਰੀ ਰੇਲਵੇ ਉਪਕਰਨ ਨੁਮਾਇਸ਼ 2025 ਦਾ ਉਦਘਾਟਨ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਭਲਾਈ ਗ੍ਰਾਂਟਾਂ ਵਿਚ 100% ਵਾਧੇ ਨੂੰ ਪ੍ਰਵਾਨਗੀ ਦਿੱਤੀ ਏ ਤੇ ਪੰਜਾਬ ਪੁਲਿਸ ਨੇ ਰਾਜ ਵਿਚ ਦਹਿਸ਼ਤਗਰਦ ਨੈਟਵਰਕਾਂ ਅਤੇ ਜਥੇਬੰਦਤ ਅਪਰਾਧਾਂ ਨਾਲ ਜੁੜੇ 203 ਵਿਦੇਸ਼ੀ ਹੈਂਡਲਰਾਂ ਵਿਰੁੱਧ ਰੈੱਡ ਕਾਰਨਰ ਤੇ ਬਲੂ ਕਾਰਨਰ ਨੋਟਿਸ ਜਾਰੀ ਕਰਨ ਦਾ ਅਮਲ ਸ਼ੁਰੂ ਕਰ ਦਿੱਤੈ। आकाशवाणी तो खबर खत्म हुई है। साडा अगला प्रादेशिक बुलेटिन तुसी सुनोगे शाम 6:20 ते। नमस्कार।